ਕੱਲ ਉਥਾਨ ਕਾ ਸਰਵਣ ਕੀਤੀ ਸੀ ਕਿੱਥੋਂ ਪ੍ਰਾਰੰਭ ਹੋਈ ਆਸਾ ਦੀ ਵਾਰ ਪਾਕ ਪੱਟਣ ਦੇ ਵਿੱਚ ਸ਼ੇਖ ਬ੍ਰਹਮ ਨੂੰ ਉਪਦੇਸ਼ ਕਰ ਰਹੇ ਨੇ ਬੀਤੇ ਇਤਿਹਾਸ ਵਿੱਚ ਦੋ ਜ਼ਿਕਰ ਆਉਂਦੇ ਨੇ ਨੌ ਸਲੋਕ ਸ਼ੇਖ ਬ੍ਰਹਮ ਨੂੰ ਸੁਣਾਏ 15 ਸਲੋਕ ਦੁਨੀ ਚੰਦ ਧੁੱਪੜ ਲਾਹੌਰ ਵਾਸੀ ਨੂੰ ਸੁਣਾਏ ਨੇ ਇਹ ਪੁਰਾਣੀ ਰਵਾਇਤ ਹੈ ਇਸੇ ਕਰਕੇ ਪਹਿਲਾਂ ਆਮ ਤੌਰ ਤੇ ਦੋ ਹਿੱਸਿਆਂ ਵਿੱਚ ਆਸਾ ਦੀ ਵਾਰ ਨੂੰ ਪਿੰਡਾਂ ਚ ਗਾਇਆ ਜਾਂਦਾ ਜ਼ਿਆਦਾਤਰ ਇੱਕ ਦਿਨ ਚ 9 ਸਲੋਕ ਇੱਕ ਦਿਨ ਚ 15 ਸਲੋਕ ਨਵੇਂ ਵਿਦਵਾਨਾਂ ਦਾ ਖਿਆਲ ਹੈ ਕਿ ਸ਼ੇਖ ਬ੍ਰਹਮ ਨੂੰ ਹੀ ਸੁਣਾਈ ਹੈ ਸਾਰੀ ਆਸਾ ਦੀ ਵਾਰ ਇਹ ਕਈ ਚੀਜ਼ਾਂ ਤੇ ਵਿਦਵਾਨੀ ਦੇ ਚੱਕਰ ਨੇ ਸਾਡਾ ਕੰਮ ਤਾਂ ਹੁਣ ਦਾ ਹੈ ਸਾਡੇ ਵੱਲੋਂ ਇਹ ਕਿਸੇ ਨੂੰ ਵੀ ਸੁਣਾਈ ਹੋਵੇ ਆਸਾ ਦੀ ਵਾਰ ਪਰ ਅੱਜ ਅਸੀਂ ਸੁਣ ਰਹੇ ਹਾਂ ਅੱਜ ਸਾਡਾ ਭਲਾ ਹੋਣਾ ਸੋ ਇਸ ਕਰਕੇ ਇਹਨਾਂ ਵਿਚਾਰਾਂ ਨੂੰ ਛੱਡ ਕੇ ਇਹਨਾਂ ਨੂੰ ਲੈ ਵੀ ਲੈਣਾ ਵਿਚਾਰਾਂ ਨੂੰ ਕਿਉਂਕਿ ਇਹਦੇ ਨਾਲ ਆਪਾਂ ਨੂੰ ਇੱਕ ਸੇਧ ਮਿਲਦੀ ਹੈ ਪਰ ਅਸੀਂ ਜ਼ਿਆਦਾਤਰ ਪੁਰਾਤਨ ਹੀ ਚੀਜ਼ ਨੂੰ ਪ੍ਰਵਾਨ ਕਰਦੇ ਹਾਂ ਜਿਹੜੀ ਪਹਿਲਾਂ ਤੋਂ ਹੀ ਚਲੀ ਆ ਰਹੀ ਉਹ 9 ਸਲੋਕ ਸ਼ੇਖ ਬ੍ਰਹਮ ਨੂੰ 15 ਸਲੋਕ ਦੁਨੀ ਚੰਦ ਧੁੱਪੜ ਨੂੰ ਸੁਣਾ ਕੇ ਨਿਹਾਲ ਕੀਤਾ ਹੈ ਆਓ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਜਿਹੜੇ ਆਪਣੇ ਮਨ ਦੇ ਅੰਦਰ ਸੁਚੇਤ ਹੋ ਕੇ ਸਾਵਧਾਨ ਹੋ ਕੇ ਹੁਸ਼ਿਆਰ ਹੋ ਕੇ ਮਨ ਆਪਣੇ ਆੜੇ ਨੂੰ ਕੰਨਾ ਬੜੀਆਂ ਗਲਤੀਆਂ ਰਹਿ ਜਾਂਦੀਆਂ ਨੇ ਬਾਣੀ ਪੜ੍ਹਦਿਆਂ ਕਦੇ ਮਰਜ਼ੀ ਨੋਟ ਕਰ ਲਿਓ ਬੈਠ ਕੇ ਕਿਤੇ ਵੀ ਆਸਾ ਦੀ ਵਾਰ ਕੋਈ ਵੀ ਗਾਉਂਦਾ ਹੋਵੇ ਉਹ ਕਹੂਗਾ ਮਨ ਆਪਣੇ ਸੁਚੇਤ ਆੜੇ ਦਾ ਕੰਨਾ ਉਹਨੇ ਛੱਡ ਹੀ ਜਾਣਾ ਜਦੋਂ ਤੱਕ ਆਪਾਂ ਇੱਕ ਇੱਕ ਅੱਖਰ ਦੇ ਉੱਤੇ ਗੁਰੂ ਭਾਵਨਾ ਨਹੀਂ ਕਰਦੇ ਉਦੋਂ ਤੱਕ ਪ੍ਰਾਪਤੀ ਨਹੀਂ ਹੈ ਅੱਖਰ ਅੱਖਰ ਤੇ ਭਾਵਨਾ ਕਰੋ ਨਾਨਕ ਗੁਰੂ ਨਾ ਚੇਤਨੀ ਜਿਹੜੇ ਇਨਸਾਨ ਆਪਣੇ ਮਨ ਦੇ ਅੰਦਰ ਸੁਚੇਤ ਹੋ ਕੇ ਆਪਣੇ ਗੁਰੂ ਨੂੰ ਯਾਦ ਨਹੀਂ ਕਰਦੇ ਗੁਰੂ ਨੂੰ ਯਾਦ ਕਰਨਾ ਕੀ ਹੈ ਜਿਹੜਾ ਗੁਰਾਂ ਦਾ ਉਪਦੇਸ਼ ਹਰ ਵਕਤ ਯਾਦ ਰੱਖਣਾ ਹੈ ਮਾਂ ਬਾਪ ਦੇ ਦਿੱਤੇ ਹੋਏ ਉਪਦੇਸ਼ ਨੂੰ ਯਾਦ ਰੱਖਣਾ ਸਤਿਗੁਰੂ ਦੇ ਦਿੱਤੇ ਹੋਏ ਉਪਦੇਸ਼ ਨੂੰ ਯਾਦ ਰੱਖਣਾ ਵੀ ਮੈਨੂੰ ਮਹਾਰਾਜ ਨੇ ਕੀ ਹਦਾਇਤਾਂ ਕੀਤੀਆਂ ਹੋਈਆਂ ਨੇ ਵੱਡੀ ਹਦਾਇਤ ਤਾਂ ਨਾਮ ਜਪਣ ਦੀ ਕੀਤੀ ਹੋਈ ਹੈ ਉਪਦੇਸ਼ ਜਿੰਨਾ ਵੀ ਗੁਰਾਂ ਨੇ ਦਿੱਤਾ ਹੈ ਉਹਨੂੰ ਸੁਚੇਤ ਹੋ ਕੇ ਆਪਣੇ ਮਨ ਦੇ ਵਿੱਚ ਯਾਦ ਕਰਨਾ ਕਈ ਇਹ ਪਾਠ ਨੂੰ ਵੀ ਅੱਡ ਅੱਡ ਕਰਦੇ ਨੇ ਸੋ ਫਿਰ ਚੇਤ ਇਹ ਪਾਠ ਇਕੱਠਾ ਹੀ ਹੈ ਸੁਚੇਤ ਸੁਚੇਤ ਹੋ ਕੇ ਯਾਦ ਕਰਦੇ ਨੇ ਨਾਨਕ ਇੱਥੇ ਕਹਿੰਦੇ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਜਿਹੜੇ ਮਨ ਦੇ ਅੰਦਰ ਸੁਚੇਤ ਹੋ ਕੇ ਆਪਣੇ ਗੁਰੂ ਨੂੰ ਯਾਦ ਨਹੀਂ ਕਰਦੇ ਮਰਿਆਦਾ ਵਿੱਚ ਸੁਚੇਤ ਨਹੀਂ ਹੈ ਗੁਰਸਿੱਖ ਬੜਾ ਸੁਚੇਤ ਹੈ ਆਪਾਂ ਵੀ ਸੁਚੇਤ ਗੁਰਸਿੱਖ ਬਣਨਾ ਗੱਲਾਂ ਕਰ ਰਹੇ ਨੇ ਬੈਠੇ ਸ਼ਾਮ ਦਾ ਵਕਤ ਹੈ ਇਕਦਮ ਵਿੱਚੋਂ ਉੱਠ ਕੇ ਚਲੇ ਗਏ 20 ਮਿੰਟ ਬਾਅਦ ਆ ਕੇ ਫੇਰ ਬੈਠ ਕੇ ਨਾਲਦਿਆਂ ਨੂੰ ਪੁੱਛਿਆ ਕਿੱਧਰ ਗਏ ਸੀ ਕਹਿੰਦੇ ਰਹਿ ਰਾਸ ਦਾ ਸਮਾਂ ਹੋ ਗਿਆ ਸੀ ਇਹ ਰਹਿ ਰਾਸ ਪੜ੍ਹ ਕੇ ਆ ਕੇ ਫੇਰ ਬੈਠ ਗਏ ਨੇ ਜਦੋਂ ਗੁਰਸਿੱਖ ਸੁਚੇਤ ਹੈ ਆਪਣੇ ਨਿਤਨੇਮ ਪ੍ਰਤੀ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਅੰਮ੍ਰਿਤ ਵੇਲੇ ਦਾ ਉੱਠਣਾ ਕੀਰਤਨ ਸੋਹਲੇ ਪ੍ਰਤੀ ਸੁਚੇਤ ਹੈ ਕਿ ਜੇ ਮੈਂ ਇਹ ਕੰਮ ਨਾ ਕੀਤਾ ਭਾਈ ਮਰਦਾਨੇ ਨੂੰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਭੇਜਿਆ ਮਰਦਾਨੇ ਆ ਭਾਈ ਬਾਲੇ ਦੀ ਲੜਕੀ ਦੀ ਸ਼ਾਦੀ ਹੈ ਚੂੜਾ ਲੈ ਕੇ ਆਉਣਾ ਹੈ ਲਾਹੌਰ ਪਹੁੰਚੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਚਿੱਠੀ ਫੜਾ ਦਿੱਤੀ, ਸ਼ਾਹੂਕਾਰ ਹੈ ਉੱਥੇ ਸਨਮੁਖ, ਉਹਦੇ ਕੋਲ ਜਾਣਾ। ਸੋ ਇਸ ਕਰਕੇ ਇੱਕ ਰਾਤ ਰਹਿਣਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਰਤਾ, ਪਰ ਰਸਤੇ ਵਿੱਚ ਚੂੜਾ ਲੈ ਕੇ ਉਸੇ ਟਾਈਮ ਹੀ ਚੱਲ ਪੈਣਾ। ਹੁਣ ਉਹ ਭਾਈ ਕਹਿੰਦਾ ਮੇਰੇ ਕੋਲ ਚੂੜਾ ਇੱਕੋ ਹੀ ਹੈ, ਦੂਸਰਾ ਹਾਲੇ ਤਿਆਰ ਨਹੀਂ ਹੋਇਆ, ਤੂੰ ਰਾਤ ਰਹਿ ਜਾ। ਉਹ ਕਹਿੰਦਾ ਨਾ ਬਈ। ਭਾਈ ਮਰਦਾਨਾ ਕਹਿੰਦੇ ਮੇਰਾ ਤਾਂ ਜੀਵਨ ਹੀ ਬੇਅਰਥ ਹੋ ਜਾਵੇਗਾ ਜੇ ਮੈਂ ਰਾਤ ਰਹਿ ਗਿਆ। ਇੰਨਾ ਸੁਚੇਤ ਹੈ ਗੁਰਸਿੱਖ ਆਪਣੇ ਗੁਰੂ ਦੇ ਬਚਨ ਪ੍ਰਤੀ। ਉਹ ਕਹਿੰਦਾ ਕਮਾਲ ਦੀ ਗੱਲ ਹੈ, ਐਡਾ ਕਿਹੜਾ ਗੁਰੂ ਆ ਗਿਆ ਜਿਹਦੇ ਬਚਨ ਨੂੰ ਮਾੜਾ ਜਿਹਾ ਵੀ ਤੂੰ ਪਾਸੇ ਕਰਤਾ। ਹੁਣ ਚੂੜਾ ਵੀ ਤਾਂ ਉਹਨਾਂ ਦਾ ਬਚਨ ਹੈ ਕਿ ਚੂੜਾ ਲੈ ਕੇ ਆਉਣਾ। ਕਹਿੰਦੇ ਹਾਂ, ਉਹਨਾਂ ਨੇ ਕਿਹਾ ਚੂੜਾ ਲੈ ਕੇ ਆਉਣਾ, ਪਰ ਅੱਜ ਹੀ ਉੱਥੇ ਰਾਤ ਨਹੀਂ ਰਹਿਣਾ। ਇੰਨਾ ਸੁਚੇਤ ਹੋ ਕੇ ਲੈ ਆਏ, ਪਰ ਉਹ ਕਹਿੰਦਾ ਮੈਂ ਨਾਲ ਹੀ ਚੱਲਣਾ। ਸੋ ਇਸ ਕਰਕੇ ਉਹਦੇ ਮਨ ਤੇ ਦੇਖੋ ਕਿੰਨਾ ਅਸਰ ਪਿਆ ਹੈ। ਮਨਸੁਖ ਸ਼ਾਹੂਕਾਰ ਨਾਲ ਹੀ ਆ ਗਿਆ। ਦੇਖਾਂ ਤਾਂ ਸਹੀ ਇਹ ਗੁਰੂ ਕੌਣ ਨੇ ਜਿਨ੍ਹਾਂ ਦੇ ਇੱਕ ਬਚਨ ਨੂੰ ਗੁਰਸਿੱਖ ਨੇ ਉਲਟਾਇਆ ਨਹੀਂ ਹੈ। ਇੱਥੇ ਤਾਂ ਇੱਕ ਬਚਨ ਦੇ ਨਾਲ ਜਨਮ ਖਰਾਬ ਹੋ ਜਾਂਦਾ, ਇੰਨਾ ਸੁਚੇਤ ਗੁਰਸਿੱਖ ਬੈਠਾ। ਤੇ ਆਪਾਂ ਦੇਖੋ ਤਾਂ ਰੋਜ਼ ਕਿੰਨੇ ਕੁ ਬਚਨ ਉਲਟਾ ਦਿੰਦੇ ਹਾਂ। ਹਰ ਰੋਜ਼ ਸੈਂਕੜੇ ਗੁਰੂ ਸਾਹਿਬ ਦੇ ਬਚਨ ਜਿਹੜੇ ਆਪਾਂ ਰੋਜ਼ ਉਲਟਾ ਦਿੰਦੇ, ਚਲੇ ਨਾਲ ਕੀ ਹੋਣ ਲੱਗਿਆ, ਆਹ ਗੱਲ ਨਾਲ ਕਿਹੜਾ ਕੋਈ ਫਰਕ ਪੈਣ ਲੱਗਿਆ, ਫਲਾਨੀ ਗੱਲ ਨਾਲ ਕਿਹੜਾ ਕੋਈ ਫਰਕ ਪੈਂਦਾ, ਚੱਲ ਤਾਂ ਕੀ ਹੋਜੂ, ਫੇਰ ਅੰਮ੍ਰਿਤ ਛਕ ਲਾਂਗੇ। ਆਪਣੇ ਵਰਗਿਆਂ ਨੂੰ ਸਤਿਗੁਰੂ ਕਹਿੰਦੇ ਇਹ ਕੱਚੇ ਪਿੱਲੇ ਨੇ। ਭਾਈ ਮਰਦਾਨਾ ਜਿਹਦੇ ਤੇ ਆਪਾਂ ਹੱਸਦੇ ਰਹਿੰਦੇ ਹਾਂ, ਉਹ ਇੱਕ ਵੱਖਰੀ ਗੱਲ ਆ, ਉਹਨਾਂ ਨੇ ਕੌਤਕ ਵਰਤਾਇਆ ਸੀ। ਪਰ ਦੇਖੋ ਬਚਨਾਂ ਪ੍ਰਤੀ ਕਿੰਨਾ ਸੁਚੇਤ ਹੈ। ਪਰ ਸਤਿਗੁਰੂ ਕਹਿੰਦੇ ਜਿਹੜੇ ਬੰਦੇ ਆਪਣੇ ਗੁਰੂ ਦੀ ਮਰਿਆਦਾ ਮੁਤਾਬਕ ਸੁਚੇਤ ਨਹੀਂ ਹਨ, ਉਪਦੇਸ਼ ਮੁਤਾਬਕ ਸੁਚੇਤ ਨਹੀਂ, ਢਿੱਲੇ ਪੈ ਗਏ ਨੇ, ਛੋਟੇ ਤਿਲ ਬੂ ਆੜ ਜਿਉ ਸੁਨੇ ਅੰਦਰ ਖੇਤ, ਜਿਵੇਂ ਖੇਤ ਦੇ ਅੰਦਰ ਬਿਲਕੁਲ ਸੁਨਿਆ ਖੇਤ ਪਿਆ ਹੈ, ਉਜਾੜ ਫਸਲ ਕੱਟ ਲੈਣ ਤੋਂ ਬਾਅਦ ਸੁਨਿਆ ਖੇਤ ਰਹਿ ਜਾਂਦਾ, ਉਹਦੇ ਵਿੱਚ ਇੱਕ ਬੂ ਆੜ ਤਿਲ ਰਹਿ ਜਾਂਦਾ। ਬੂ ਆੜ ਤਿਲ ਉਹ ਹੁੰਦਾ ਜਿਹੜਾ ਆਮ ਫਸਲ ਨਾਲੋਂ ਉੱਚਾ ਲੰਬਾ ਵੀ ਹੁੰਦਾ, ਡੋਡੀ ਵੀ ਲੱਗਦੀ ਹੈ। ਉਹਦੇ ਬਾਰੇ ਖੁਦ ਹੀ ਜ਼ਿਕਰ ਕਰਦੇ ਨੇ ਮਹਾਰਾਜ, ਖੇਤਾ ਅੰਦਰ ਛੁੱਟਿਆ ਕਹੋ ਨਾਨਕ ਸੌ ਨਾਹ। ਮਹਾਰਾਜ ਕਹਿੰਦੇ ਉਹਨੂੰ ਖੇਤ ਦੇ ਅੰਦਰ ਜ਼ਿਮੀਂਦਾਰ ਨੇ ਛੱਡ ਦਿੱਤਾ, ਕੱਟਿਆ ਨਹੀਂ, ਬਾਕੀ ਦੀ ਫਸਲ ਸਾਰੀ ਕੱਟ ਲਈ ਹੈ, ਪਰ ਉਹ ਜਿਹੜੇ ਨੇ ਬੁਹਾੜ ਤਿਲ ਉਹਦੇ 20 ਬੂਟੇ 40 ਬੂਟੇ ਕੱਟੇ ਨਹੀਂ ਹਨ, ਉਹਨੂੰ ਪਛਾਣ ਹੈ ਕਿ ਇਹ ਸਵਾਹ ਵਾਲਾ ਬੂਟਾ ਹੈ, ਇਸ ਕਰਕੇ ਉਸਨੇ ਉਹ ਬੂਟਿਆਂ ਨੂੰ ਕੱਟਿਆ ਨਹੀਂ। ਜਦੋਂ ਉਹਨੂੰ ਕੱਟਿਆ ਹੀ ਨਹੀਂ, ਉਹ 20-30 ਬੂਟੇ ਖੜੇ ਨੇ ਖੇਤ ਦੇ ਵਿੱਚ, ਉਹਨਾਂ ਦਾ ਹੁਣ ਕੌਣ ਰਾਖਾ, ਕੌਣ ਮਾਲਕ ਹੈ? ਜਿਹਨੂੰ ਮਾਲਕ ਨਹੀਂ ਛੱਡ ਦਿੱਤਾ ਉਹਦਾ ਕੋਈ ਮਾਲਕ ਨਹੀਂ, ਉਹਦੇ ਸੈਂਕੜੇ ਮਾਲਕ ਵੀ ਨੇ, 100 ਨਾਹ। ਪੁਰਾਣੇ ਸਮੇਂ ਵਿੱਚ 100 ਨਾਹ ਦਾ ਮਤਲਬ ਸੀ ਕੋਈ ਮਾਲਕ ਨਹੀਂ, 100 ਨਾਹ ਕੋਈ ਮਾਲਕ ਨਹੀਂ। ਨਵੇਂ ਸਮੇਂ ਵਿੱਚ ਤੇ ਵਿਦਵਾਨਾਂ ਨੇ ਕਿਹਾ 100 ਨਾਹ, 100 ਦਾ ਅਰਥ ਹੈ 100, ਨਾਹ ਮਤਲਬ ਪਤੀ, ਉਹਦੇ ਸੈਂਕੜੇ ਮਾਲਕ ਨੇ, ਜਿਹੜਾ ਆਉਂਦਾ ਉਹੀ ਪੱਟ ਕੇ ਲੈ ਜਾਂਦਾ, ਭਾਵ ਉਹ ਨਖਸਮਾ ਹੋ ਗਿਆ। ਦਸਵੇਂ ਪਾਤਸ਼ਾਹ ਮਹਾਰਾਜ ਨੇ ਵੀ ਰਹਿਤਨਾਮੇ ਵਿੱਚ ਇਹੀ ਚੀਜ਼ ਲਿਖੀ ਹੈ, ਬਿਨਾਂ ਸ਼ਸਤਰ ਕੇਸੰਗ ਨਰੰਗ ਭੇੜ ਜਾਨੋ ਗਹਿ ਕਾਨ ਤਾਕੋ ਕਿਤੇ ਲੈ ਸਿਧਾਨੋ। ਇਹ ਉਹੀ ਹੈ ਬੁਆੜ ਤਿਲ ਵਾਂਗੂ, ਬੇਅਮਰਤੀਆ ਬੇਗੁਰਾ, ਕੋਈ ਕੇਸ ਨਹੀਂ, ਕੋਈ ਸ਼ਸਤਰ ਨਹੀਂ ਸਜਾਇਆ। ਮਹਾਰਾਜ ਕਹਿੰਦੇ ਉਹੋ ਜਿਹੇ ਬੰਦੇ ਨੂੰ ਭੇੜ ਵਾਂਗੂ ਕੰਨ ਤੋਂ ਫੜ ਕੇ ਕੋਈ ਕਿਤੇ ਵੀ ਲਿਜਾ ਸਕਦਾ, ਛੁੱਟੇ ਤਿਲ ਬੁਆੜ ਜਿਉਂ ਸੁਣੇ ਅੰਦਰ ਖੇਤ। ਜਿਹੜੇ ਗੁਰੂ ਤੋਂ ਬਿਨਾਂ ਰਹਿ ਜਾਂਦੇ ਨੇ, ਗੁਰੂ ਤੋਂ ਬੇਮੁੱਖ ਹੋ ਜਾਂਦੇ ਨੇ, ਜਿਨ੍ਹਾਂ ਨੂੰ ਸਤਿਗੁਰੂ ਛੱਡ ਦਿੰਦੇ ਨੇ, ਜਿਨ੍ਹਾਂ ਨੇ ਹਲੇ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਨਹੀਂ ਬਣੇ, ਉਹ ਸੰਸਾਰ ਦੇ ਅੰਦਰ ਬੁਆੜ ਤਿਲ ਵਰਗੇ ਨੇ। ਉਹਨਾਂ ਨੇ ਕਿਉਂਕਿ ਕਮਾਈ ਨਹੀਂ ਕੀਤੀ, ਦੇਖਣ ਨੂੰ ਭਾਵੇਂ ਚੰਗੇ ਭਲੇ ਸੋਹਣੇ ਸੁੰਦਰ ਦਾੜੇ ਸੋਹਣੇ ਦਸਤਾਰੇ ਗੁਰਸਿੱਖ ਤਾਂ ਲੱਗਦਾ ਹੈ, ਕਹਿੰਦੇ ਜੀ ਬੁਆੜ ਤਿਲ ਫਲਦਾ ਫੁੱਲਦਾ ਨਹੀਂ। ਕਹਿੰਦੇ ਹਾਂ ਫਲੀਆ ਹੈ, ਫੁੱਲੀਆ ਹੈ, ਬੱਪੜੇ ਬੱਪੜੇ ਹੁੰਦਾ ਤੁੱਛ, ਇਹ ਤੁੱਛ ਜਿਹੜੇ ਫਲਦੇ ਨੇ, ਫਲੀਆ ਹੈ ਫੁੱਲੀਆ ਹੈ, ਫਲਦੇ ਵੀ ਨੇ ਫੁੱਲਦੇ ਵੀ ਨੇ, ਇਹਨਾਂ ਨੂੰ ਫੁੱਲ ਵੀ ਲੱਗਦੇ ਨੇ, ਇਹਨਾਂ ਨੂੰ ਡੋਡੀ ਵੀ ਲੱਗਦੀ ਹੈ, ਦੇਖਣ ਨੂੰ ਬੜੇ ਸੋਹਣੇ ਵੀ ਲੱਗਦੇ ਨੇ। ਦੁਨੀਆਂ ਅੰਦਰ ਜਿਹੜੀ ਚੀਜ਼ ਦੇਖਣ ਨੂੰ ਸੋਹਣੀ ਲੱਗਦੀ, ਕਈ ਵਾਰ ਅੰਦਰੋਂ ਖਰਾਬ ਵੀ ਹੁੰਦੀ। ਗੁਰੂ ਨਾਨਕ ਸਾਹਿਬ ਆਸਾ ਦੀ ਵਾਰ ਵਿੱਚ ਹੀ ਸਮਝਾਉਣਗੇ ਆਪਾਂ ਨੂੰ, ਸਿਮਲ ਰੁੱਖ ਸਰਾਇਰਾ ਅਤ ਦੀਰਗਤ ਮੁੱਛ। ਸਰਕਟ ਹਾਊਸ ਦੇ ਸਾਹਮਣੇ ਖੜਾ ਹੈ ਦਰਖਤ ਸਿਮਲ ਦਾ, ਬਿਲਕੁਲ ਟੱਕਰ ਦੇ ਸਾਹਮਣੇ ਵੱਡਾ ਸਾਰਾ ਦਰਖਤ ਸਿਮਲ ਰੁੱਖ ਸਰਾਇਰਾ ਅਤ ਦੀਰਘ ਬੜਾ ਲੰਬਾ ਹੈ, ਅਤ ਮੁੱਚ ਬੜਾ ਫੈਲਿਆ ਹੋਇਆ ਹੈ, ਪਰ ਇਹਦੇ ਪੱਲੇ ਕੱਖ ਨਹੀਂ। ਉਹ ਜੇ ਆ ਹੈ ਆਸ ਕਰ ਪੰਛੀ ਜਾਹੇ ਨਿਰਾਸੇ ਕਿਤ, ਨਾ ਇਹਦੀ ਛਾਂ ਤੇ ਨਾ ਪੰਛੀਆਂ ਨੂੰ ਖਾਣ ਨੂੰ ਕੁਛ ਮਿਲੇ ਇਹਦੇ ਤੇ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਫਲੀਆ ਹੈ ਫੁੱਲੀਆ ਬੱਪੜੇ, ਇਹ ਜਿਹੜਾ ਦਰਖਤ ਹੈ ਜਾਂ ਇਹ ਜਿਹੜਾ ਬੂਟਾ ਹੈ, ਇਹਦੇ ਪੱਲੇ ਕੱਖ ਨਹੀਂ ਹੈ। ਧੀ ਤਨ ਵਿੱਚ ਸਵਾਹ, ਇਹਦੀ ਡੋਡੀ ਵਿੱਚ ਸਵਾਹ ਹੀ ਨਿਕਲਦੀ ਹੈ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਸੰਸਾਰ ਦੇ ਅੰਦਰ ਜਿਹੜੇ ਇਨਸਾਨ ਗੁਰੂ ਤੋਂ ਸੁਚੇਤ ਨਹੀਂ ਹੋਏ, ਅਚੇਤ ਨੇ, ਜਾਗ ਰਹੇ ਮਨ ਜਾਗਣ ਹਾਰੇ, ਜਿਹੜੇ ਹਲੇ ਜਾਗੇ ਹੀ ਨਹੀਂ ਹੈ, ਉਹਨਾਂ ਨੂੰ ਸਤਿਗੁਰੂ ਜੀ ਸੰਸਾਰ ਦੇ ਵਿੱਚ ਛੱਡ ਦਿੰਦੇ ਨੇ। ਜਦੋਂ ਇਹ ਮੇਰਾ ਹੀ ਨਹੀਂ, ਕਿਉਂਕਿ ਮੇਰਾ ਬਣਿਆ ਹੀ ਨਹੀਂ ਹੈ, ਫਲੀਆ ਫੁੱਲੀਆ ਬੱਪੜੇ ਸੰਸਾਰ ਅੰਦਰ ਰਹਿ ਕੇ ਉਹ ਕਰਮ ਸਾਰੇ ਕਰਦੇ ਨੇ ਬੇਗੁਰੇ ਲੋਕ, ਪਰ ਉਹਨਾਂ ਦੇ ਸਰੀਰ ਦੇ ਵਿੱਚ ਵਿਸ਼ਿਆਂ ਦੀ ਸਵਾਹ ਹੈ, ਉਹਨਾਂ ਦੇ ਮੂੰਹ ਤੇ ਵੀ ਲਾਹਨਤਾਂ ਦੀ ਸਵਾਹ ਪੈਂਦੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਆਪਣੇ ਸਤਿਗੁਰੂ ਜੀ ਦੇ ਉਪਦੇਸ਼ ਪ੍ਰਤੀ ਸੁਚੇਤ ਰਹਿਣਾ ਹੀ ਗੁਰਸਿੱਖੀ ਹੈ। ਜਿਹੜੇ ਬੰਦੇ ਸੁਚੇਤ, ਗੱਲ ਗੱਲ ਤੇ ਸੁਚੇਤ ਨੇ, ਛੋਟੀ ਛੋਟੀ ਗੱਲ ਤੇ ਸੁਚੇਤ ਨੇ, ਉਹਨਾਂ ਨੂੰ ਕਹਿੰਦੇ ਗੁਰਸਿੱਖ ਹੈ, ਇਹ ਬੜਾ ਸੁਚੇਤ ਹੈ, ਇਸ ਗੱਲੋਂ ਬੜਾ ਸਾਵਧਾਨ ਰਹਿੰਦਾ ਹੈ, ਹਰ ਗੱਲ ਉੱਤੇ ਸੁਚੇਤ ਰਹਿਣਾ ਉਹਨਾਂ ਦਾ ਕੰਮ ਹੈ। ਜੇ ਕਿਸੇ ਗੱਲ ਤੇ ਸ਼ੰਕਾ ਹੋ ਜੇ ਤਾਂ ਪੁੱਛ ਵੀ ਲੈਂਦਾ ਭਈ ਆਹ ਚੀਜ਼ ਇਸ ਤਰ੍ਹਾਂ ਬਣਾਈ ਹੈ, ਆਹ ਚੀਜ਼ ਇਸ ਤਰ੍ਹਾਂ ਠੀਕ ਹੈ, ਮਰਿਆਦਾ ਅਨੁਸਾਰ ਹੈ, ਇੰਨਾ ਸੁਚੇਤ ਰਹਿਣਾ। ਪੌੜੀ ਵੀ ਗੁਰੂ ਨਾਨਕ ਦੇਵ ਜੀ ਹੀ ਉਚਾਰਨ ਕਰਦੇ ਨੇ, ਪੌੜੀ ਆਪੀਨੈ ਆਪ ਸਾਜਿਓ, ਆਪਣੇ ਆਪ ਤੋਂ ਆਪਣੇ ਆਪ ਨੂੰ ਹੀ ਸਾਜਿਆ ਹੈ। ਇਹਦੇ ਵਿੱਚ ਹੁਣ ਇੱਕ ਫਰਕ ਆਇਆ, ਆਪੀਨੈ ਅਤੇ ਆਪ ਸਾਜਿਓ ਦੇ ਵਿਚਕਾਰ ਕੀ ਖੜਾ ਹੈ। ਉਹ ਅੱਗੇ ਚੱਲ ਕੇ ਕਹਿੰਦੇ ਨੇ ਦੂਈ ਕੁਦਰਤ ਸਾਜੀ ਹੈ, ਜਦੋਂ ਨਿਰਗੁਣ ਤੋਂ ਸਰਗੁਣ ਦੇ ਵਿੱਚ ਤਬਦੀਲ ਕਰਨਾ ਸੀ ਤਾਂ ਉਹਦੇ ਵਿਚਕਾਰ ਜਿਹੜੀ ਸ਼ਕਤੀ ਖੜੀ ਹੈ ਉਹਨੂੰ ਕਹਿੰਦੇ ਦੂਈ ਕੁਦਰਤ। ਉਹ ਵੀ ਸ਼ਕਤੀ ਤੁਸੀਂ ਆਪ ਹੀ ਬਣਾਈ ਹੈ, ਆਪ ਹੀ ਨੇ ਆਪ ਸਾਜਿਓ, ਆਪਣੇ ਆਪ ਤੋਂ ਨਿਰਗੁਣ ਤੋਂ ਆਪਣੇ ਆਪ ਨੂੰ ਸਰਗੁਣ ਵਿੱਚ ਤਬਦੀਲ ਕੀਤਾ ਆਪਣੀ ਕੁਦਰਤ ਦੇ ਰਾਹੀਂ। ਮਹਾਰਾਜ ਕਹਿੰਦੇ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ, ਕੁਦਰਤ ਦੇ ਰਾਹੀਂ ਤਬਦੀਲ ਕੀਤਾ ਹੈ। ਆਪ ਤਾਂ ਬੈਠਾ ਵੇਖੈ ਵੱਖ ਅਕੇਲਾ, ਸੁਨ ਸਮਾਧੀ ਆਪ, ਇਹ ਕਿਰਿਆ ਨੂੰ ਕੌਣ ਕਰਦਾ ਹੈ? ਉਹਦੀ ਸਾਰੀ ਕਿਰਿਆ ਆਪ ਨਹੀਂ ਕਰਦੇ, ਉਹ ਆਪ ਮਾਲਕ ਨੇ, ਮਾਲਕ ਨੂੰ ਕੁਛ ਨਹੀਂ ਕਰਨ ਦੀ ਲੋੜ ਪੈਂਦੀ। ਮਾਲਕ ਨੇ ਆਪਣੀ ਕੁਦਰਤ ਨੂੰ ਹੀ ਲਾ ਦਿੱਤਾ ਇਸ ਪਾਸੇ ਕਿ ਤੂੰ ਹੀ ਕਰਨਾ ਹੈ। ਸੂਰਜ ਕੁਛ ਨਹੀਂ ਕਰਦਾ, ਸੂਰਜ ਆਪਣੀ ਧੁੱਪ ਨੂੰ ਖਿਲਾਰਦਾ ਚਾਰੇ ਪਾਸੇ, ਆਪਾਂ ਇਹ ਨਹੀਂ ਕਹਿੰਦੇ ਕਿ ਸੂਰਜ ਬੜਾ ਤੱਤਾ ਹੈ, ਸੂਰਜ ਸਾੜਦਾ, ਪਰ ਕਹਿੰਦੇ ਕਿ ਧੁੱਪ ਸਾੜਦੀ, ਸੂਰਜ ਦੀ ਧੁੱਪ ਨੂੰ ਹੀ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਦੀ ਜੋ ਸ਼ਕਤੀ ਹੈ, ਕੁਦਰਤ ਹੈ, ਜੋ ਅਕਾਲ ਪੁਰਖ ਦੀ ਚੰਡੀ ਹੈ, ਇਹੀ ਚੰਡੀ ਹੈ ਦਸਵੇਂ ਪਾਤਸ਼ਾਹ ਦੀ। ਬਹੁਤਿਆਂ ਦਾ ਵਿਚਾਰ ਹੈ ਕਿ ਮਹਾਰਾਜ ਨੇ ਦੇਵੀ ਦੀ ਉਪਾਸ਼ਨਾ ਕੀਤੀ ਹੈ, ਭਲਾ ਦੀ ਤੁਹਾਡਾ ਮਨ ਮੰਨਦਾ ਕਿ ਦੇਵੀ ਦੀ ਉਪਾਸ਼ਨਾ ਕਰ ਲੈਣਗੇ ਮਹਾਰਾਜ? ਜਦ ਆਪਾਂ ਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ, ਕਿਉਂ ਐਵੇਂ ਵਿੱਚ ਲੱਤ ਉਡਾਉਂਦੇ ਹਾਂ ਆਪਾਂ ਵੀ ਮਹਾਰਾਜ ਨੇ ਦੇਵੀ ਦੀ ਉਪਾਸ਼ਨਾ ਕੀਤੀ, ਕਿਉਂ ਪਾਪੀ ਬਣਦੇ ਹੋ? ਆਪਾਂ ਕਿਉਂ ਕਹੀਏ ਆਹ ਸ਼ਕਤੀ ਆ ਜਿਹਨੂੰ ਦਸਵੇਂ ਪਾਤਸ਼ਾਹ ਨੇ ਕਿਹਾ? ਮਹਾਰਾਜ ਕਹਿੰਦੇ ਦੇਵ ਕਾਲ ਕਾ ਮਾਤ ਹਮਾਰਾ। ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਅਕਾਲ ਪੁਰਖ ਮੇਰੇ ਪਿਤਾ ਜੀ ਨੇ ਤੇ ਉਹੀ ਮੇਰੀ ਮਾਤਾ ਵੀ ਹੈ। ਉੱਥੇ ਇੱਕ ਛੋਟੀ ਜੀ ਗੱਲ ਪਿੱਛੇ ਹੀ ਗੱਲ ਜਿਹੜੀ ਹੈ ਨਾ, ਉੱਥੇ ਆਪਾਂ ਟੱਬਲਾ ਖਾਣੇ ਦੇਵ ਕਾਲ ਕਾ ਮਾਤ ਹਮਾਰੀ ਨਹੀਂ ਲਿਖਿਆ ਹੈ, ਹਮਾਰਾ ਇਸਤਰੀ ਲਿੰਗ ਨਹੀਂ ਦਿੱਤਾ ਉਹਨੂੰ। ਇਸ ਕਰਕੇ ਦੇਵ ਕਾਲ ਕਾ ਮਾਤ ਹਮਾਰਾ, ਹਮਾਰਾ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਹੀ ਮੇਰਾ ਪਿਤਾ ਹੈ ਤੇ ਉਹੀ ਮੇਰੀ ਮਾਤਾ ਹੈ, ਉਹੀ ਉਹਦੀ ਜਿਹੜੀ ਸ਼ਕਤੀ ਹੈ ਨਾ ਉਹਦੇ ਵਿੱਚੋਂ ਨਿਕਲੀ ਹੋਈ, ਉਸੇ ਨੂੰ ਹੀ ਮਾਤਾ ਕਿਹਾ ਮਹਾਰਾਜ ਜੀ ਨੇ। ਇਸ ਕਰਕੇ ਇਸ ਗੱਲ ਨੂੰ ਸਮਝਣਾ ਬੜਾ, ਬੜੇ ਬੜੇ ਸਾਡੇ ਵਿਦਵਾਨ, ਬੜੇ ਬੜੇ ਸਮਝਦਾਰ ਲੋਕ, ਬੜੇ ਬੜੇ ਦੁਨੀਆਂ ਅੰਦਰ ਇੱਕ ਅੱਧਾ ਪਰਸੈਂਟ ਹੀ ਬੰਦਾ ਮਿਲਿਆ ਐਸਾ ਜਿਹਨੇ ਇਸ ਗੱਲ ਨੂੰ ਸਮਝਿਆ ਹੈ। ਸੋ ਇਸ ਕਰਕੇ ਇਸ ਗੱਲ ਨੂੰ ਸਮਝਣ ਦੀ ਲੋੜ ਹੈ, ਸ੍ਰੀ ਭਗਵਤੇ ਜੀ ਸਹਾਏ ਨੂੰ ਸਮਝਣ ਦੀ ਲੋੜ ਹੈ। ਜਦੋਂ ਆਪਾਂ ਇਸ ਸਿਧਾਂਤ ਨੂੰ ਸਮਝ ਗਏ ਤਾਂ ਖਾਲਸੇ ਵਿੱਚ ਪ੍ਰਵੇਸ਼ ਹੋਵਾਂਗੇ। ਤਾਂ ਮਹਾਰਾਜ ਨੇ ਇੱਥੇ ਇਹੀ ਲਿਖਿਆ, ਆਪ ਹੀ ਨਾ ਆਪ ਸਾਜਿਓ, ਆਪਣੇ ਆਪ ਤੋਂ ਆਪਣੇ ਆਪ ਨੂੰ ਆਪ ਹੀ ਸਾਜਿਆ, ਤੁਸੀਂ ਆਪਣੀ ਕੁਦਰਤ ਦੇ ਰਾਹੀਂ ਸਾਜਿਆ, ਸ੍ਰਿਸ਼ਟੀ ਨੂੰ ਬਣਾਇਆ। ਆਪ ਹੀ ਨਾ ਰਚਿਓ ਨਾਂ, ਆਪਣਾ ਨਾਂ ਵੀ ਆਪ ਹੀ ਰਚਿਆ, ਤੇ ਨਾਂ ਦਾ ਅਰਥ ਹੈ ਪ੍ਰਪੰਚ ਸੰਸਾਰ, ਸੰਸਾਰ ਨੂੰ ਵੀ ਤੁਸੀਂ ਆਪਣੇ ਆਪ ਤੋਂ ਆਪ ਹੀ ਰਚਿਆ ਹੈ, ਪਰ ਆਪਣੀ ਸ਼ਕਤੀ ਦੇ ਰਾਹੀਂ ਰਚਿਆ ਹੈ। ਤੁਹਾਡੀ ਬਹੁਤ ਸ਼ਕਤੀ ਹੈ ਵਾਹਿਗੁਰੂ, ਬੜੀ ਵੱਡੀ ਸ਼ਕਤੀ ਹੈ ਤੁਹਾਡੀ, ਤੁਹਾਨੂੰ ਤੁਹਾਡੀ ਸ਼ਕਤੀ ਨੂੰ ਸਾਡੀ ਨਮਸਕਾਰ ਹੈ। ਮਹਾਰਾਜ ਨੇ ਸ਼ਕਤੀ ਨੂੰ ਹੀ ਕੁਦਰਤ ਲਿਖਿਆ, ਸ਼ਕਤੀ ਨੂੰ ਹੀ ਚੰਡੀ ਲਿਖਿਆ ਹੈ। ਇਸ ਗੱਲ ਨੂੰ ਸਮਝ ਲੈਣਾ ਕਿ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸਦੀਵ ਕਾਲ ਉਹਦੀ ਸ਼ਕਤੀ ਨਿਵਾਸ ਕਰਦੀ ਹੈ। ਦੂਏ ਕੁਦਰਤ ਸਾਜੇ ਹੈ, ਆਪਣੇ ਤੋਂ ਦੂਸਰੇ ਨੰਬਰ ਤੇ ਉਹਨੇ ਕੁਦਰਤ ਨੂੰ ਸਾਜਿਆ ਪਹਿਲਾਂ ਵਾਹਿਗੁਰੂ ਨੇ, ਬਾਕੀ ਦਾ ਜੋ ਕੁਛ ਵੀ ਬਣਿਆ ਨਾ ਸਾਰਾ ਕੁਝ ਉਸ ਤੋਂ ਬਾਅਦ ਵਿੱਚ ਬਣਿਆ। ਪਹਿਲਾਂ ਉਹਨਾਂ ਨੇ ਅਦੂਈ ਕੁਦਰਤ ਸਾਜੀ ਹੈ, ਫਿਰ ਕਰ ਆਸਣ ਆਪਣੇ ਸੱਚਖੰਡ ਵਾਲੇ ਆਸਣ ਤੇ, ਹਰ ਇੱਕ ਜੀਵ ਦੇ ਹਿਰਦੇ ਦੇ ਆਸਣ ਤੇ, ਡਿੱਠੋ ਚਾਓ ਆਪਣੇ ਪਸਾਰੇ ਨੂੰ ਆਪ ਦੇਖ ਰਹੇ ਨੇ ਚਾਹ ਦੇ ਨਾਲ। ਕਈਆਂ ਦਾ ਖਿਆਲ ਹੈ ਕਿ ਚਾਓ ਅੱਖਰ ਚਾਓ ਵਾਲਾ ਅਰਥ ਨਹੀਂ ਹੈ। ਮਹਾਰਾਜ ਕਹਿੰਦੇ ਵੇਖੈ ਵਿਗਸੈ ਕਰ ਵਿਚਾਰ। ਵਾਹਿਗੁਰੂ ਤਾਂ ਹਮੇਸ਼ਾ ਹੀ ਇਸ ਜਿਹੜਾ ਨਾ ਸੱਤ ਸੁਹਾਣ ਸਦਾ ਮਨ ਚਾਓ, ਜੇ ਮਾੜੀ ਜਿਹੀ ਗੱਲ ਲੈ ਕੇ ਇੱਕ ਗੱਲ ਨੂੰ ਹੀ ਲਿਖਤਾ ਕਿ ਚਾਓ ਅੱਖਰ ਇੱਥੇ ਠੀਕ ਨਹੀਂ, ਚਾਓ ਅੱਖਰ ਤਾਂ ਹੋਰ ਕੁਛ ਹੈ, ਨਹੀਂ ਉਹਦਾ ਸਰੂਪ ਹੀ ਇਹ ਹੈ। ਉਹ ਹਰ ਵਕਤ ਰਹਿੰਦਾ ਹੀ ਸੱਤ ਸੁਹਾਣ ਸਦਾ ਮਨ ਚਾਓ, ਤਿੰਨਾਂ ਕਾਲਾਂ ਵਿੱਚ ਸੱਤ ਹੈ, ਚੇਤਨ ਰੂਪ ਹੈ, ਸਦਾ ਮਨ ਚਾਓ ਆਨੰਦ ਸਰੂਪ ਹੈ। ਉਹ ਬੜੇ ਚਾਓ ਨਾਲ ਬੜੇ ਆਨੰਦ ਨਾਲ ਆਪਣੀ ਬਣਾ ਕੇ ਸ੍ਰਿਸ਼ਟੀ ਦੀ ਖੇਡ ਨੂੰ ਬਾਜੀਗਰ ਆਪ ਦੇਖਦਾ। ਮਹਾਰਾਜ ਕਹਿੰਦੇ ਉਹ ਆਪ ਬੈਠਾ ਆਪਣੇ ਵਿੱਚ ਬੈਠ ਕੇ ਸਾਰੀ ਸ੍ਰਿਸ਼ਟੀ ਨੂੰ ਦੇਖਦਾ ਤੇ ਪ੍ਰਸੰਨ ਹੁੰਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੂਸਰੀ ਕੁਦਰਤ ਦੇ ਰਾਹੀਂ ਉਹਨੇ ਸ੍ਰਿਸ਼ਟੀ ਨੂੰ ਸਾਜਿਆ। ਦਾਤਾ ਕਰਤਾ ਆਪ ਤੂੰ, ਦੋ ਅੱਖਰ ਨੇ ਦਾਤਾ ਕਰਤਾ,
ਜਦੋਂ ਆਪਾਂ ਪੜ੍ਹਨੀ ਆਸਾ ਦੀ ਵਾਰ ਉਹ ਤਾਂ ਬਹੁਤ ਤੇਜ਼ ਪੜ੍ਹਨ ਦਾਤਾ ਕਰਤਾ ਆਪ ਤੋਂ ਤੁਸਦੇ ਵੈ ਕਰ ਪਸਾਓ ਕਦੇ ਸੋਚਿਆ ਨੀ ਵੀ ਦਾਤਾ ਕਰਤਾ ਆਪ ਤੂੰ ਤਿੰਨ ਅੱਖਰ ਨੇ ਇਹ ਚਾਰ ਨੇ ਇਹ ਅੱਖਰ ਦੇਖੋ ਦਾਤਾ ਹੈ ਕਰਤਾ ਹੈ ਆਪ ਹੈ ਤੂੰ ਹੈ ਮਹਾਰਾਜ ਕਹਿੰਦੇ ਤੂੰ ਆਪ ਹੀ ਦਾਤਾ ਹੈ ਪਹਿਲਾਂ ਸਾਡਾ ਕਰਤਾ ਵੀ ਤੂੰ ਆਪ ਹੀ ਹੈ ਸਾਨੂੰ ਕਰਨ ਵਾਲਾ ਪੈਦਾ ਫਿਰ ਸਾਨੂੰ ਦਾਤਾਂ ਦੇ ਦੇਣ ਵਾਲਾ ਤੁਸ ਦੇਵ ਹੈ ਦੇਵ ਦਿੰਦੇ ਕਿਹਨੂੰ ਨੇ ਕਹਿੰਦੇ ਤੁਸ ਪ੍ਰਸੰਨ ਹੋ ਜਾਂਦੇ ਜੀ ਤੇ ਤੁੱਠ ਪੈਂਦੇ ਨੇ ਤੁੱਠਣਾ ਤੁੱਸਣਾ ਇੱਕੋ ਗੱਲ ਹੈ ਮਹਾਰਾਜ ਜੀ ਪ੍ਰਸੰਨ ਹੋ ਕੇ ਖੁਸ਼ ਹੋ ਕੇ ਦਿੰਦੇ ਨੇ ਕਰਹਿ ਪਸਾਓ ਜਿਹਨੂੰ ਦਾਤ ਦੇ ਦੇਣ ਬਖਸ਼ਿਸ਼ ਕਰ ਦੇਣ ਪਸਾਓ ਕਰ ਦੇਣ ਕਿਸੇ ਕਿਸੇ ਨੂੰ ਦਿੰਦੇ ਨੇ ਨਾਮ ਦੀ ਦਾਤ ਬਾਕੀ ਤਾਂ ਆਪਣੀ ਪਰਾ ਰੱਬ ਦਾ ਆਪਣੇ ਮਸਤਕ ਤੇ ਲਿਖੀ ਹੋਈ ਹੈ ਨਾਮ ਦੀ ਦਾਤ ਕਿਸੇ ਕਿਸੇ ਨੂੰ ਬਖਸ਼ਿਸ਼ ਕਰਦੇ ਨੇ ਇਹ ਤਾਂ ਵਾਹਿਗੁਰੂ ਦੀ ਉਪਮਾ ਗੁਰੂ ਨਾਨਕ ਦੇਵ ਜੀ ਪੌੜੀ ਵਿਚ ਕਰ ਰਹੇ ਨੇ ਸਾਢੇ ਚਾਰ ਜਾਂ ਪੰਜ ਪੰਕਤੀਆਂ ਸਾਢੇ ਚਾਰ ਪੰਕਤੀਆਂ ਦੀ ਪੌੜੀ ਪੌੜੀ ਛੇ ਪੰਕਤੀਆਂ ਦੀ ਵੀ ਹੁੰਦੀ ਹੈ ਸਾਢੇ ਚਾਰ ਦੀ ਵੀ ਹੈ ਪੰਜ ਦੀ ਵੀ ਹੈ ਤੇ ਇਹ ਟੁੰਡੇ ਅਸਰਾਜੇ ਕੀ ਧੁਨੀ ਦੀ ਵਾਰ ਦੇ ਨਾਲ ਰਲਦੀ ਮਿਲਦੀ ਪੌੜੀ ਉਚਾਰਨ ਕੀਤੀ ਵਾਰ ਜਦੋਂ ਢਾਡੀ ਸਿੰਘ ਗਾਉਂਦੇ ਨੇ ਉਦੋਂ ਸੁਣੋ ਵਾਰ ਜਦੋਂ ਵਾਰ ਗਾਉਂਦੇ ਨੇ ਵਾਰ ਦੀ ਆਪਣੀ ਕਿਸਮ ਦੀ ਚਾਲ ਹੈ ਇੱਕ ਇਸ ਕਰਕੇ ਵਾਰ ਗਾਉਣੀ ਕਿਉਂਕਿ ਆਪਾਂ ਕੀਰਤਨ ਵੱਲ ਧਿਆਨ ਦਿੱਤਾ ਢਾਡੀ ਹੋਏ ਕਵੀਸ਼ਰ ਹੋਏ ਇਹਨਾਂ ਨੂੰ ਪਿੰਡਾਂ ਵਾਲੇ ਜ਼ਿਆਦਾ ਸੁਣਦੇ ਨੇ ਪਰ ਫੇਰ ਵੀ ਜਦੋਂ ਆਪਾਂ ਹੁਣ ਵਾਰ ਲੱਭਣੀ ਹੈ ਕਦੇ ਸੁਣੋ ਢਾਡੀਆਂ ਦੀਆਂ ਕੈਸਤਾਂ ਹੀ ਸੁਣੋ ਤਾਂ ਉਹਦੇ ਵਿੱਚੋਂ ਵਾਰ ਨੂੰ ਪੇਸ਼ ਕਰਦੇ ਨੇ ਜਿਵੇਂ ਉਹ ਵਾਰ ਗਾਉਂਦੇ ਨੇ ਇਵੇਂ ਪੌੜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗਾਉਣਾ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਦਾਤਾ ਕਰਤਾ ਆਪ ਤੂੰ ਤੁਸ ਦੇਵਹਿ ਕਰਹਿ ਪਸਾਓ ਤੂੰ ਜਾਣੋਈ ਸਭ ਸਹਿ ਸਭ ਸਹਿ ਸਾਰਿਆਂ ਦਾ ਜਾਣੋਈ ਜਾਣਨ ਵਾਲਾ ਹੈ ਸਾਰਿਆਂ ਦੇ ਦਿਲਾਂ ਦੀ ਤੁਹਾਨੂੰ ਜਾਣਨਾ ਕੀ ਔਖਾ ਖੁਦ ਤਾਂ ਆਪ ਬੈਠੇ ਹੋ ਅੰਦਰ ਸਾਰਿਆਂ ਦੇ ਇਸ ਕਰਕੇ ਸਾਰਿਆਂ ਨਾਲ ਮਿਲੇ ਜੁਲੇ ਨੇ ਹਰ ਇੱਕ ਦੇ ਵਿੱਚ ਨੇ ਹਰ ਇੱਕ ਦੇ ਦਿਲ ਦੇ ਭੇਦ ਨੂੰ ਜਾਣਦੇ ਨੇ ਫਿਰ ਦੇ ਲੈਸ ਹੈ ਜਿੰਦ ਜਿੰਦ ਜਿਹੜੀ ਜਾਨ ਹੈ ਇਹਨੂੰ ਦੇ ਦਿੰਦੇ ਹੋ ਫਿਰ ਲੈਸ ਹੈ ਲੈਲ ਵੀ ਲੈਂਦੇ ਹੋ ਕਵਾਓ ਹੁੰਦਾ ਬਚਨ ਕੀਤਾ ਪਸਾਓ ਇੱਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ ਕਵਾਓ ਹੁੰਦਾ ਆਪਣੇ ਇੱਕੋ ਹੁਕਮ ਨਾਲ ਆਪਣੇ ਬਚਨਾਂ ਨਾਲ ਇਹ ਜਿਹੜਾ ਪੁਸ਼ਾਕਾ ਦਿੱਤਾ ਹੈ ਸਰੀਰ ਰੂਪੀ ਇਹਨੂੰ ਦੇ ਵੀ ਦਿੰਦੇ ਹੋ ਦੇ ਜਿੰਦ ਲੈਸ ਹੈ ਜਿੰਦ ਜਿੰਦ ਦਿੰਦੇ ਵੀ ਤੁਸੀਂ ਹੋ ਵਾਪਸ ਲੈਂਦੇ ਵੀ ਤੁਸੀਂ ਹੋ ਆਪਣੇ ਕਵਾਓ ਨਾਲ ਆਪਣੇ ਬਚਨ ਨਾਲ ਕਹਿੰਦੇ ਜਾਓ ਬਈ ਫਲਾਣੇ ਨੂੰ ਲਿਆਓ ਜਾ ਕੇ ਜਾਓ ਵੀ ਇਹਨੂੰ ਫਲਾਣੇ ਥਾਂ ਜਨਮ ਦੇ ਦਿਓ ਜਾ ਕੇ ਉਹ ਜਨਮ ਵੀ ਤੁਹਾਡੇ ਹੁਕਮ ਨਾਲ ਹੁੰਦਾ ਉਹਦਾ ਮਰਨਾ ਵੀ ਤੁਹਾਡੇ ਹੁਕਮ ਨਾਲ ਹੁੰਦਾ ਇਹ ਸਰੀਰ ਦਿੰਦੇ ਹੋ ਤੁਸੀਂ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗਾਵੈ ਕੋ ਜੀ ਲੈ ਫਿਰ ਦੇਹ ਕਰ ਆਸਣ ਡਿੱਠੋ ਚਾਓ ਆਸਣ ਦੇ ਉੱਤੇ ਬੈਠ ਕੇ ਸੱਚਖੰਡ ਵਸੈ ਨਿਰੰਕਾਰ ਨਿਰੰਕਾਰ ਜੀ ਸੱਚਖੰਡ ਚ ਵਾਸਾ ਕਰਦੇ ਨੇ ਪਰ ਉਹਨਾਂ ਦੀ ਵਿਆਪਕਤਾ ਬਹੁਤ ਵੱਡੀ ਹੈ ਸੂਰਜ ਉੱਪਰ ਵਾਸਾ ਕਰਦਾ ਕਰੋੜਾਂ ਮੀਲਾਂ ਤੇ ਪਰ ਵਿਆਪਕਤਾ ਬੜੀ ਵੱਡੀ ਹੈ ਸੂਰਜ ਦੀ ਧੁੱਪ ਖੰਡਾਂ ਬ੍ਰਹਿਮੰਡਾਂ ਤੱਕ ਪੈਂਦੀ ਹੈ ਕਰੋੜਾਂ ਖੰਡ ਬ੍ਰਹਿਮੰਡ ਸੂਰਜ ਤੋਂ ਪ੍ਰਕਾਸ਼ ਲੈਂਦੇ ਨੇ ਅੱਗੇ ਚੰਦਰਮਾ ਸੂਰਜ ਤੋਂ ਪ੍ਰਕਾਸ਼ ਲੈਂਦਾ ਹੈ ਆਪਾਂ ਸਾਰੇ ਸੂਰਜ ਤੋਂ ਪ੍ਰਕਾਸ਼ ਲੈ ਕੇ ਅੱਗੇ ਚੱਲਦੇ ਹਾਂ ਆਪਣੇ ਕੰਮਾਂ ਕਾਰਾਂ ਨੂੰ ਤੁਰਦੇ ਹਾਂ ਪੰਛੀ ਉੱਡਦੇ ਨੇ ਸੂਰਜ ਇੱਕੋ ਰੁੱਤ ਅਨੇਕ ਰੁੱਤਾਂ ਵੀ ਅਨੇਕ ਬਣਦੀਆਂ ਨੇ ਸੂਰਜ ਤੋਂ ਕਿੰਨਾ ਵੱਡਾ ਪ੍ਰਕਾਸ਼ ਹੈ ਚਾਰੇ ਪਾਸੇ ਨੂੰ अकाल पुरख सचखंड वसै निरंकार, निरंकार जी सचखंड च वसदे ने पर ओ व्यापक ने। सूरज दी धुप दी तरह ए धुप पारदर्शक नहीं है, ए धुप नूं छत्तां रोक लैंदियां ने, कंधां रोक लैंदियां ने, धुप नहीं आउंदी अंदर, पर तू पारदर्शक है। तेरी जिहड़ी लीला है, वाहिगुरु तेरा जिहड़ा प्रकाश है, जिवें एक्सरे हुंदा ना, इस तरह विचों लंघ जांदा। वाहिगुरु पारदर्शक है, सारी धरती दे विच की है उहनूं पता है। इस करके सतगुरु महाराज सच्चे पातशाह कहिंदे ने अकाल पुरख अपने आसन ते बैठ के सारे पसारे नूं देख रहे ने, चाओ दे सहत देख देख के खिड़दे ने, लीला बनाउंदे ने अपनी। कदे किसे जीव नूं किसे काम च ला लैंदे ने, कदे किसे नूं किसे काम च ला लैंदे ने, हरेक जीव नूं हर काम दे विच लाया होया आपने। तुहाडी खुशी है जिथे जित करे उथे ला लैंदे हो, सानू तुसी कथा सुन लाया होया। धन्नवाद नहीं करना रब दा वी, जे किते होर ही फसाया हुंदा सानू, किते होर जन्म दिता हुंदा, पता नहीं किथे दे दिंदे। ये तुहाडा तरस है कि तुसी सानू संगत विच बिठाया, अपनी हजूरी विच बिठाया है, गुरसिखां दे घर जन्म दिता है, इन्नियां इन्नियां दातां दित्तियां ने, असी सिर्फ तुहाडा, होर तां असी कुछ नहीं कर सकते, पर एक बेनती कर सकते हां तुहाडे चरणां च। वाहेगुरु तेरा शुक्र है, वाहेगुरु तेरा शुक्र है, वाहेगुरु वाहेगुरु तेरा शुक्र है, वाहेगुरु तेरा शुक्र है, वाहे गुरु 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 सतनाम वाहे गुरु सतनाम वाहे गुरु सतनाम वाहे गुरु सतनाम वाहे गुरु